वाहिगुरु जी देश मार कथा कवंति अतोले ज्यों बुलावो त्यों नानक दास बोले। वाहिगुरु जी का खालसा वाहिगुरु जी की फतेह। गुरु स्वरूप गुरु खालसा सात संत जीओ आप सर्वत संगतां सतगुरु जी की पावन हजूरी विच विद्वान महापुरुषां दे ज्ञानी सिंह साहबानां दे विचार सुने और सुन रहे ते अज सतगुरु श्री गुरु अर्जन देव महाराज दे और 84 दे कल्लूकारे दे होए शहीदां नूं श्रद्धांजलियां जिथे अर्पण करन वास्ते दिन दे विच वी दीवान सजे उथे शाम दे समय कथा सम्मेलन रखिया गया। इहदे विच विद्वानां नूं वख वख विशे वंड के दिते गए है ता कि गुरमत दी विचार अपने अपने समय विच उस प्रकरण ते कीती जाए। सतगुरु जी बख्शिश करन इहो जिहां विचारां दे बड़े लाभ हुंदे ने ते दास नूं जो हुक्म कीता गया है स्टेज ते जो अनाउंस होया पंथ की जीत दा विशा किस प्रकरण ते गल विचार गुरमति कीती जाए। पंथ दी जित दी गल करन तों पहला इसे विषय नाल संबंधित विचार जो इस गल दी मंग करेगी कि पंथ की है इहदे विचों एक सवाल पैदा हुंदा है। पंथ दी परिभाषा की है जित दी गल ते बड़ी सीधी पतरी है। जदों असीं गुरबाणी दे विचों खोजांगे पंथ नाम रस्ते दा आएगा पंथ निहारै कामनी लोचन भरी ले उसासा पंथ दसावा नित खड़ी मुदजोगन वाली रामदारी पंथ रस्ता। ते जदों असीं पंथ दी गल रस्ते दे नाल करदे हां कि रस्ता है रस्ते दा दूसरा अर्थ है मार्ग। हर मार्ग दा मंजिल दे नाल बड़ा संबंध है। जो पुरुष किसी मार्ग ते नहीं आए किसी मंजिल ते भी नहीं आए। मंजिल है परमात्मा की प्राप्ति ते मार्ग इत मार्ग पैने मिली है रस्ता। ते पंथ नाम जे रस्ते दा है परमात्मा की प्राप्ति दे रस्ते संसार दे कोल सतयुग तो लैके चले आ रहे। योग मार्ग है उन्हां दी अपनी योग अभ्यास दे रस्ते द्वारा परमात्मा नूं प्राप्त करन दी गल योगियां दे विच है। और भाई गुरदास दे कथनी अनुसार इन्हां पंथां दा नाम लैंदे होए भाई साहिब कहिंदे ने 10 नाम संन्यासियां योगी 12 पंथ चलाए 12 पंथ 12 रस्ते योगियां दे। उन्हां दा भी दावा यही सी परमात्मा नूं मिलना मंजिल ते जाना। संसार दे जितने भी धर्म हन उन्हां सारियां धर्मां विच अपना अपना कोई ना कोई रस्ते दी कल्पना है परमात्मा नूं मिलने दी। ਵਿਧੀਆਂ ਹਨ, ਜੁਗਤੀਆਂ ਹਨ, ਮਾਰਗ ਹੈ। ਪਾਠ ਪੜ੍ਹਿਓ, ਅਰਵੇਦ ਵਿਚਾਰਿਓ, ਨਿਬਲ ਭੁਅੰਗਮ ਸਾਧੇ, ਪੰਥ ਜਿਨਾ ਸੋ ਸੰਗ ਨਾ ਛੁਟਕੇ, ਅਧਿਕ ਅਹੰਗ ਬੁੱਧ ਵਾਧੇ ਪਿਆਰੇ, ਇਨ ਵਿਦ ਮਿਲਣ ਨਾ ਜਾਈ। ਗੁਰੂ ਸਾਹਿਬ ਕਹਿੰਦੇ ਨੇ ਮਿਲਾਪ ਨਹੀਂ ਹੋਇਆ, ਕਿਉਂਕਿ ਮਾਰਗ ਸਹੀ ਨਹੀਂ ਸੀ, ਮੰਜ਼ਿਲ ਤੇ ਪਹੁੰਚਣਾ ਕਠਿਨ ਇਸ ਲਈ ਹੋ ਗਏ। ਹਾਰ ਪਰੇ ਸਵਾਮੀ ਕੇ ਦੁਆਰੇ ਤੀਜੇ ਬੁੱਧ ਵਿਵੇਕ, ਮੋਨ ਪਇਓ ਕਿਰਪਾਤੀ ਰਹਿਓ, ਨਗਨ ਫਿਰਿਓ ਬਨ ਮਾਏ ਸਭ। ਇਹਨਾਂ ਸਾਰੇ ਰਸਤਿਆਂ ਤੇ ਰਸਤਿਆਂ ਨੂੰ ਪੈਦਾ ਕਰਨ ਵਾਲੇ ਰਹਿਬਰਾਂ ਪੈਗੰਬਰਾਂ ਤੋਂ ਬਾਅਦ ਵਿੱਚ ਗੱਲ ਆਈ ਗੁਰੂ ਨਾਨਕ ਦੀ। ਬਚਨ ਹੈ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਪੰਥ ਦੀ ਸ਼ੁਰੂਆਤ, ਨਿਰਮਲ ਪੰਥ ਦੀ ਸ਼ੁਰੂਆਤ। ਕੇਵਲ ਪੰਥ ਸੀ ਪਹਿਲਾਂ, ਪਰ ਨਿਰਮਲ ਨਹੀਂ, ਮੈਲ ਰਹਿਤ, ਸੁੱਧ ਨਹੀਂ ਸੀ। ਕੋਈ ਪਰਮਾਤਮਾ ਦੀ ਪ੍ਰਾਪਤੀ ਤੇ ਚੱਲਿਆ ਸੰਸਾਰ ਤੇ ਬੋਝ ਬਣ ਕੇ, ਕਿਰਤ ਆਪਣੀ ਨਹੀਂ, ਰੋਟੀ ਬਗਾਨੀ ਖਾ ਕੇ ਚੱਲਿਆ ਪਰਮਾਤਮਾ ਦੀ ਖੋਜ ਤੇ। ਮਹਾਰਾਜ ਕਹਿੰਦੇ ਪਹੁੰਚੇਗਾ ਨਹੀਂ ਮੰਜ਼ਿਲ ਤੇ, ਕਾਲ ਖਾਏ ਪਛਾਣ ਤੋਂ ਦੇ, ਨਾਨਕ ਰਾਹ ਪਛਾਣਿਆ ਸੀ, ਇਸ ਮਾਰਗ ਤੇ ਕਿਵੇਂ ਆਏਗਾ। ਪੰਥ ਪੰਥੀ ਬਣਨਾ, ਨਿਰਮਲ ਪੰਥ ਤੇ ਚੱਲਣਾ, ਤਾਂ ਫਿਰ ਤੈਨੂੰ ਸੋਚਣਾ ਪਏਗਾ। ਨਾਨਕ ਨਿਰਮਲ ਪੰਥ ਚਲਾਇਆ, ਸੁੱਧ ਮੈਲ ਤੋਂ ਰਹਿ, ਜਿਹਦੇ ਚ ਬਗਾਨਾ ਧਾਨ ਖਾ ਕੇ ਇਸ ਰਸਤੇ ਤੇ ਕੋਈ ਤੁਰ ਨਹੀਂ ਸਕੇ। ਯੋਗੀ ਐਸੇ ਕਰਦੇ ਨੇ, ਫਿਰ ਉਹਨੀ ਕੇ ਕਰ ਮੰਗਣ ਜਾਈ ਜਿਹਨਾਂ ਗ੍ਰਿਸਤੀਆਂ ਨੂੰ ਮਾੜਾ ਪਿਆ। ਸਤਿਗੁਰੂ ਨੇ ਕਿਰਤੀਆਂ ਦੀ ਜਮਾਤ ਪੈਦਾ ਕੀਤੀ, ਕਾਲ ਖਾਏ ਕੁਛ ਹੱਥੋਂ ਦੇ, ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ। ਨਾਨਕ ਨਿਰਮਲ ਪੰਥ ਚਲਾਇਆ, ਗੁਰਸਿੱਖੀ ਭਗਤੀ ਮਾਰਗ ਰਸਤਾ। ਇਸ ਨੂੰ ਪ੍ਰੇਮਾ ਭਗਤੀ ਦਾ ਰਸਤਾ ਕਿਹਾ ਜਾਂਦਾ। ਇਹ ਹੈ ਸੱਚ ਦਾ ਪੰਥ, ਨਿਰਮਲ ਪੰਥ, ਸ਼ੁੱਧ ਪੰਥ। ਸੱਚ, ਸੱਚ ਤੇ ਸ਼ੁੱਧ ਚ ਕੋਈ ਫਰਕ ਨਹੀਂ। ਤੇ ਪਹਿਲਾਂ ਇਸ ਰਸਤੇ ਸਾਡੇ ਗੁਰੂ ਨੇ ਆਪ ਚੱਲ ਕੇ ਇਸ ਰਸਤੇ ਨੂੰ ਵੇਖਿਆ ਵੀ ਕੋਈ ਇਹਦੇ ਚ ਮੁਸ਼ਕਲ ਤੇ ਨਹੀਂ, ਧਰਮ ਦੀ ਕਿਰਤਾਪ ਕੀਤੀ, ਫਿਰ ਇਸ ਰਸਤੇ ਤੇ ਤੁਰੇ। ਮਾਰਗ ਚ ਰੁਕਾਵਟਾਂ ਆਈਆਂ, ਚੜਿਆ ਸੋਧਣ ਧਰਤ ਲੁਕਾਈ। ਜਿੱਤ ਉਹਨੂੰ ਪ੍ਰਾਪਤ ਹੁੰਦੀ ਹੈ ਜਿਹੜਾ ਲੜਾਈ ਲੜੇ। ਇਹ ਲੜਾਈ ਤਿੰਨ ਤਰ੍ਹਾਂ ਦੀ ਹੈ। ਇੱਕ ਲੜਾਈ ਸਰੀਰਕ ਲੜਾਈ ਹੈ ਸ਼ਸਤਰਾਂ ਦੀ, ਇੱਕ ਲੜਾਈ ਸ਼ਬਦਾਂ ਦੀ ਲੜਾਈ ਹੈ ਸ਼ਾਸਤਰਾਂ ਦੀ, ਤੇ ਇੱਕ ਲੜਾਈ ਅੰਤਰੀਵ ਹੈ ਕਾਮ ਕ੍ਰੋਧ ਲੋਭ ਅਹੰਕਾਰ ਦੇ ਨਾਲ, ਜੋ ਮਾਰਗ ਦੀਆਂ ਵਾਧਾ ਹਨ, ਮਾਰਗ ਦੀਆਂ ਰੁਕਾਵਟਾਂ ਹਨ, ਮੰਜ਼ਿਲ ਵਿੱਚ ਜੋ ਰੋਕਣ ਵਾਲੇ ਨੇ। ਚਾਲੇ ਤੇ ਹਰ ਮਿਲਣ ਕੋ, ਚੱਲੇ ਤਾਂ ਅਸੀਂ ਮਾਰਗ ਦੇ, ਪਰ ਬੀਚੇ ਅਟਕਿਓ ਚੀਤ। ਇਹ ਤਿੰਨ ਤਰ੍ਹਾਂ ਤੇ ਪੰਥ ਕੀ ਜੀਤ, ਪੰਥ ਦੀ ਜਿੱਤ। ਗੱਲ ਕਹਿ ਦੇਣ ਵਿੱਚ ਬੜੀ ਸਹਿਜ ਹੈ, ਪੰਥ ਦੀ ਜਿੱਤ। ਇਸ ਪੰਥ ਤੇ ਚੱਲਣ ਵਾਲਾ ਪੰਥੀ ਹੈ, ਪੰਥ ਦਾ ਇੱਕ ਹਿੱਸਾ ਹੈ, ਮਾਰਗ ਦੇ ਨਾਲ ਰਿਸ਼ਤਾ ਜੁੜ ਗਿਆ, ਪੰਥ ਹੈ। ਸਭ ਤੋਂ ਪਹਿਲਾਂ ਚੱਲੇ ਗੁਰੂ ਨਾਨਕ, ਮਾਰਿਆ ਸਿੱਕਾ ਜਗਤ, ਨਾਨਕ ਨਿਰਮਲ ਪੰਥ ਚਲਾਇਆ, ਤੁਰ ਪਏ। ਇਹ ਲੜਾਈ ਆਰੰਭ ਹੋਈ ਪਹਾੜਾਂ ਚ ਬੈਠੇ ਯੋਗੀਆਂ ਦੇ ਨਾਲ, ਸ਼ਬਦ ਦਾ ਖੰਡਾ ਖੜਕਿਆ। ਉਹਨਾਂ ਨੂੰ ਜਾ ਕੇ ਮਿਲੇ, ਔਰ ਉਹਨਾਂ ਦਾ ਮਿਲਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਤਿਹਾਸ ਦੀ ਗੱਲ ਹੀ ਮੈਂ ਕਰਦਾ। ਸਿੱਧ ਸਭਾ ਕਰ ਆਸਨ ਬੈਠ, ਸੰਤ ਸਭਾ ਜੈਕਾਰੋ, ਤਿਸ ਆਗੇ ਰਹਿ ਰਾਸ ਮਾਰੀ, ਸਾਚਾ ਅਪਰ ਪਰੋ ਸਿੱਧ ਗੋਸ਼ਟ। ਇਸ ਥਾਂ ਤੇ ਨਿਰਮਲ ਪੰਥ ਦੀ ਜਿੱਤ ਵਾਸਤੇ ਇੱਕ ਪਾਲਾ ਖਿੱਚਿਆ ਗਿਆ, ਇੱਕ ਪਾਸੇ ਯੋਗੀ, ਇੱਕ ਪਾਸੇ ਗੁਰੂ ਨਾਨਕ ਹੈ, ਇੱਕ ਪਾਸੇ ਲੜਨ ਵਾਲਾ, ਇੱਕ ਪਾਸੇ ਬਹੁਤ ਵੱਡੀ ਗਿਣਤੀ ਹੈ, ਵੱਡੀਆਂ ਵੱਡੀਆਂ ਉਮਰਾਂ ਦੇ ਮਾਲਕ, ਬੜੇ ਬੜੇ ਜੁਗੀਸਰ ਤਪੀਸਰ ਸਾਹਮਣੇ। ਮੈਂ ਲੰਮੀ ਕਹਾਣੀ ਨਹੀਂ ਪਾਉਣੀ, ਜਿੱਥੇ ਜਾਣਾ ਚਾਹੁੰਦਾ ਰਸਤਾ ਲੰਮਾ ਹੈ ਉੱਥੇ ਤੱਕ ਪਹੁੰਚ ਸਕਾਂ, ਬਹੁਤ ਕੁਝ ਛੱਡ ਕੇ ਉੱਥੇ ਪਹੁੰਚ ਸਕਾਂਗਾ। ਖਿਮਾ ਕਰ ਦੇਣੀ, ਸਤਿਗੁਰੂ ਮਹਾਰਾਜ ਨੇ ਜਦੋਂ ਖੰਡਾ ਸ਼ਬਦ ਦਾ ਖੜਕਾਇਆ, ਭਾਈ ਗੁਰਦਾਸ ਨੇ ਕਲਮ ਚੁੱਕੀ ਤੇ ਲਿਖ ਦਿੱਤਾ, ਹੁਣ ਪੰਥ ਦੀ ਜਿੱਤ ਦਾ ਟੰਕਾ ਖੜਕਣ ਲੱਗਿਆ ਪਹਾੜਾਂ ਤੇ ਬੈਠਿਆਂ ਯੋਗੀਆਂ ਦੇ ਨਾਲ। ਸਾਬਤ ਜਿੱਤੀ ਸਿੱਧ ਮੰਡਲੀ ਕੀ ਦੋਸ ਆਪਣਾ ਪੰਥ ਨਿਰਾਲਾ, ਪੰਥ ਕੀ ਜਿੱਤ। ਇਹ ਪੰਥ ਦੀ ਜਿੱਤ ਸੀ, ਗੁਰੂ ਨਾਨਕ ਨੇ ਲੜਾਈ ਲੜੀ ਸਿੱਧਾਂ ਦੇ ਨਾਲ, ਇਹ ਲੜਾਈ ਲੜੀ ਦਸਤਗੀਰ ਪੀਰ ਵਰਗਿਆਂ ਪੀਰਾਂ ਦੇ ਨਾਲ, ਇਹ ਲੜਾਈ ਲੜੀ ਮੱਕੇ ਦੇ ਵਿੱਚ ਉਹਨਾਂ ਮਜ਼ੌਰਾਂ ਦੇ ਨਾਲ, ਫਿਰਿਆ ਮੱਕਾ ਕਲਾ ਦਿਖਾ ਰਹੇ ਹੋਏ ਹੈਰਾਨ, ਕਰੇਨ ਲਵਾਰੀ ਪੰਥ ਦੀ ਜਿੱਤ ਹੋ ਗਈ। ਘਰ ਘਰ ਬਾਬਾ ਗਾਵੀ ਹੈ, ਬੱਜਣ ਤਾਲ ਮਿਰਦੰਗ ਰਬਾਬਾ, ਜਿੱਤ ਦੇ ਡਾਂਕੇ ਵੱਜ ਗਏ ਸਾਰੇ, ਪੰਥ ਦੀ ਜਿੱਤ। ਉਸ ਤੋਂ ਬਾਅਦ ਜੇ ਬਾਬਰ ਦੀ ਗੱਲ ਆਉਂਦੀ ਹੈ, ਬਾਬਰ ਦੀ ਜੇਲ੍ਹ ਵਿੱਚ ਜਾ ਕੇ ਜੇ ਚੱਕੀਆਂ ਚੱਲਦੀਆਂ, ਬਾਬਰ ਸ਼ਰਨਾਗਤ ਹੁੰਦਾ ਹੈ, ਐਡਾ ਵੱਡਾ ਸਮਰਾਟ, ਦਿੱਲੀ ਦਾ ਤਖ਼ਤ ਜਿਸਦੇ ਕੋਲ ਹੈ, ਉਹ ਗੁਰੂ ਬਾਬੇ ਦੇ ਪੈਰਾਂ ਵਿੱਚ ਆ ਕੇ ਡਿੱਗਦਾ ਹੈ, ਉਹ ਹਾਰ ਮੰਨਦਾ ਹੈ, ਬਾਬਾ ਤੂੰ ਜਿੱਤ ਗਿਆ ਤੇ ਮੈਂ ਹਾਰ ਗਿਆ, ਪੰਥ ਦੀ ਜਿੱਤ ਹੋ ਗਈ, ਦਿੱਲੀ ਦੀ ਸਰਕਾਰ ਹਾਰ ਗਈ ਬਾਬੇ ਦੇ। ਨਿਰਮਲ ਪੰਥ ਦਾ ਬਾਣੀ ਜਿੱਤਦਾ, ਗੁਰੂ ਅੰਗਦ ਸਾਹਿਬ ਦੇ ਕੋਲ ਹਿਮਾਯੂ ਆਉਂਦਾ, ਬੱਚਿਆਂ ਨਾਲ ਖੇਡਦਿਆਂ ਨੂੰ ਵੇਖ ਕੇ ਬਰਦਾਸ਼ਤ ਨਹੀਂ ਕਰਦਾ, ਸਤਿਗੁਰੂ ਮਹਾਰਾਜ ਨਿਰਛਲ ਬੱਚਿਆਂ ਦੇ ਨਾਲ ਬੜੇ ਪਿਆਰ ਦੇ ਨਾਲ, ਉਹਨਾਂ ਬੱਚਿਆਂ ਦੇ ਨਾਲ ਉਹਨਾਂ ਨੂੰ ਪਿਆਰ ਵੰਡਦੇ ਸਨ। ਹਾਰ ਖਾ ਕੇ ਆਇਆ, ਮੁੱਠੇ ਤੇ ਹੱਥ ਗਿਆ, ਇਹ ਕੈਸਾ ਪੀਰ ਹੈ, ਸਿਰ ਧੜਾ ਅਲੱਗ ਕਰਦਿਆਂ ਤੇ ਜਦੋਂ ਮੁੱਠੇ ਨੂੰ ਹੱਥ ਪਾਉਂਦਾ, ਕਿਰਪਾਨ ਦੇ ਮੁੱਠੇ ਦੇ ਹੱਥ ਉੱਥੇ ਹੀ ਰਹਿ ਗਿਆ, ਕਿਰਪਾਨ ਤੇ ਬਾਹਰ ਨਿਕਲੀ ਇੱਕ ਪਾਸੇ, ਮੁੱਠੇ ਤੋਂ ਹੱਥ ਨਹੀਂ ਬਾਹਰ ਆ ਰਿਹਾ, ਖੜਾ ਹੀ ਕੀ ਪੁੱਠਾ ਮੰਗ, ਕਹਿੰਦਾ ਬਾਬਾ ਮੈਨੂੰ ਬਖਸ਼ ਲੈ, ਜਿੱਤ ਦਾ ਡੰਕਾ ਵਜਾ ਦਿੱਤਾ, ਦਿੱਲੀ ਦਾ ਤਖ਼ਤ ਜਿਸਦੇ ਕੋਲ ਰਿਹਾ ਸੀ ਅੱਜ ਹਾਰ ਖਾ ਕੇ ਆਇਆ ਸੀ, ਦੁਬਾਰੇ ਜਿੱਤ ਪ੍ਰਾਪਤ ਕਰਨ ਤੇ ਮੈਨੂੰ ਅਸੀਸ ਦਿਓ, ਤੁਹਾਡੇ ਵੱਡਿਆਂ ਨੇ ਸੱਤ ਬਾਦਸ਼ਾਹੀਆਂ ਦਾ ਰਾਜ ਦਿੱਤਾ ਸੀ। ਇਹ ਤੇ ਦੂਜੀ ਪੁਸਤ ਵਿੱਚ ਖਤਮ ਹੋ ਗਿਆ। ਮਹਾਰਾਜ ਨੇ ਤੋਂ ਚੁੱਕੇ, ਕਹਿੰਦੇ ਉਹ ਹਮਾਈ ਜਿੱਥੇ ਤੇਰੀ ਤੇਗ ਚੱਲਣੀ ਸੀ ਉੱਥੇ ਕੈਰ ਹੋ ਕੇ ਆ ਗਏ, ਫਕੀਰਾਂ ਤੇ ਆ ਕੇ ਕਿਰਪਾਨ ਦਿਖਾਉਣ ਲੱਗੇ, ਕੀ ਸਮਝਦਾ ਕਿ ਕੇਵਲ ਤੇਗ ਦੇ ਨਾਲ ਹੀ ਜਿੱਤਾਂ ਪ੍ਰਾਪਤ ਹੁੰਦੀਆਂ। ਇਹ ਗੁਰੂ ਨਾਨਕ ਦੀ ਗੱਦੀ ਹੈ, ਇਹ ਨਿਰਮਲ ਪੰਥ ਹੈ, ਇਹਨੂੰ ਨੀ ਕੋਈ ਹਰਾ ਸਕੇਗਾ। ਤੇਗ ਹਾਰ ਗਈ ਜ਼ਾਲਮ ਦੀ, ਪੰਥ ਦੀ ਜਿੱਤ ਦੁਬਾਰੇ ਗੁਰੂ ਅੰਗਦ ਸਾਹਿਬ ਮਹਾਰਾਜ। ਇੱਕ ਇੱਕ ਗੁਰੂ ਦੀਆਂ ਬੇਅੰਤ ਘਟਨਾਵਾਂ ਖੋਜਦੇ ਜਾਣਾ। ਗੁਰੂ ਅਮਰਦਾਸ ਇਸ ਗੱਦੀ ਤੇ ਆਉਂਦੇ, ਦਿੱਲੀ ਦੇ ਤਖ਼ਤ ਦਾ ਬਾਦਸ਼ਾਹ ਅਕਬਰ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਲੋਹਾ ਮੰਨਦਾ ਤੇ ਹਿੰਦੁਸਤਾਨ ਦੇ ਗਰੀਬ ਨਾਲ ਉੱਥੇ ਬਿਠਾ ਕੇ ਰੋਟੀ ਖਵਾ ਦਿੱਤੀ, ਸੋਨੇ ਦੀਆਂ ਥਾਲੀਆਂ ਵਿੱਚ ਖਾਣ ਵਾਲੇ ਨੂੰ ਗੁਰੂ ਦੀ ਪੰਗਤ ਵਿੱਚ ਬਹਿ ਕੇ ਖਾਣਾ ਪਿਆ ਖਾਣਾ, ਇਹ ਵੀ ਨਿਰਮਲ ਪੰਥ ਦੀ ਜਿੱਤ ਸੀ। ਔਰ ਜੀ ਗੁਰੂ ਅਮਰਦਾਸ ਮਹਾਰਾਜ ਦੀ ਲੱਤ ਮਾਰੀ ਦਾਤੂ ਨੇ ਤਾਂ ਨਿਰਮਲ ਪੰਥ ਦੀ ਜਿੱਤ ਹੋਈ, ਲੱਤ ਮਾਰਨ ਵਾਲੀ ਦੀ ਨਹੀਂ, ਸਿਧਾਂਤਾਂ ਦੀ ਜਿੱਤ ਹੋਈ। ਗੁਰੂ ਰਾਮਦਾਸ ਮਹਾਰਾਜ ਜੀ, ਸ੍ਰੀ ਚੰਦ ਜੀ ਨੇ ਦਾੜਾ ਲੰਮਾ ਕਹਿਣ ਦੀ ਗੱਲ ਕੀਤੀ, ਲੜਾਈ ਬੜੀ ਕਸੂਤੀ ਸੀ, ਗੁਰੂ ਨਾਨਕ ਬਾਬੇ ਦੇ ਸਪੁੱਤਰ ਸਨ ਤਾਂ ਆਪਣਾ ਦਾੜਾ ਫੜ ਕੇ ਬਾਬਾ ਸ੍ਰੀ ਚੰਦ ਦੇ ਚਰਨ ਝਾੜ ਕੇ ਕਿਹਾ, ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਵਾਸਤੇ, ਕੇਸਾਂ ਕਾ ਕਰ ਚਵਰ ਟੁਲਾਵਾ, ਰੋ ਪਏ ਬਾਬਾ ਸ੍ਰੀ ਚੰਦ, ਕਹਿੰਦਾ ਇਸੀ ਤੌਰ ਕਰ ਲੁੱਟਿਓ ਹਮਾਰਾ, ਜਿੱਤ ਤੁਹਾਡੀ ਤਾਂ ਹੋਈ, ਤੁਹਾਡੇ ਚ ਨਿਮਰਤਾ ਸੀ, ਪਿਆਰ ਸੀ। ਗੁਰੂ ਅਰਜਨ ਸਾਹਿਬ ਤਤੀ ਤਵੀ ਤੇ ਬਹਿੰਦੇ ਨੇ, ਸਿਧਾਂਤਾਂ ਦੀ ਜਿੱਤ ਹੁੰਦੀ ਹੈ। ਗੁਰੂ ਹਰਗੋਬਿੰਦ ਸਾਹਿਬ ਚਾਰ ਲੜਾਈਆਂ ਲੜਦੇ ਨੇ, ਸਿਧਾਂਤ ਦੀ ਜਿੱਤ ਹੁੰਦੀ ਹੈ, ਨਿਰਮਲ ਪੰਥ ਦੀ ਜਿੱਤ ਹੁੰਦੀ ਹੈ, ਪੰਥ ਦੀ ਜੀਤ। 2200 ਸਵਾਰ ਗੁਰੂ ਹਰਰਾਇ ਸਾਹਿਬ ਮਹਾਰਾਜ ਜੰਗ ਲੜਨ ਦੀ ਆਗਿਆ ਨਹੀਂ ਸੀ, ਚੜ ਕੇ ਆਏ ਤੇ ਖੁਦ ਹੀ ਹਾਰ ਖਾ ਕੇ ਜਾਂਦੇ ਰਹੇ, ਇਹ ਵਚਨ ਸੀ, ਤੇਰੀ ਹਾਰ ਹੀ ਨਹੀਂ ਹੋਏਗੀ, ਤੈਨੂੰ ਲੜਨਾ ਹੀ ਪਏਗਾ, ਇਸੇ ਤਰ੍ਹਾਂ ਤੇਰੀ ਜਿੱਤ ਬਣੀ ਰਹੇਗੀ। ਗੁਰੂ ਹਰਕ੍ਰਿਸ਼ਨ ਮਹਾਰਾਜ ਦੇ ਨਾਲ ਪੰਡਿਤ ਦੇ ਨਾਲ ਫਿਰ ਸ਼ਬਦ ਦਾ ਯੁੱਧ ਹੁੰਦਾ ਹੈ। ਹਜੋਖਰਾ ਸਾਹਿਬ, ਇੱਕ ਗੂੰਗੇ ਕੰਨਾਂ ਤੋਂ ਬੋਲੇ ਮੂਰਖ ਇਨਸਾਨ ਤੋਂ ਗੀਤਾ ਦੇ ਅਰਥ ਕਰਾ ਕੇ ਆਪਣੇ ਪੰਥ ਦੀ, ਨਿਰਮਲ ਪੰਥ ਦੀ ਫਿਰ ਜਿੱਤ ਦਾ ਡੰਕਾ ਵੱਜਦਾ। 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਇਹ ਨਿਰਮਲ ਪੰਥ ਦੀ ਜਿੱਤ ਦਿੱਲੀ ਦੇ ਅੰਦਰ ਸੀਸ ਦੇ ਕੇ ਤੇ ਦੋ ਤਿੰਨ ਨਾਲ ਹੋਰਾਂ ਗੁਰਸਿੱਖਾਂ, ਭਾਈ ਸਤੀਦਾਸ ਦੀ ਗੱਲ ਪਹਿਲਾਂ ਇਤਿਹਾਸ ਵਿੱਚ ਨਹੀਂ ਬਾਅਦ ਵਿੱਚ ਸ਼ਾਮਿਲ ਹੋਈ ਹੈ। ਸ਼ਾਇਦ ਉੱਥੇ ਮਿਸਟੇਕ ਸੀ ਰਹਿ ਗਿਆ ਸੀ, ਭਾਈ ਮਤੀ ਦਾਸ, ਭਾਈ ਦਿਆਲਾ ਜੀ। ਅਜੇ ਵੀ ਖਿਆਲ ਰੱਖਣਾ ਕਿ ਚਲਾਕ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਭਾਈ ਮਤੀ ਦਾਸ ਸਿੱਖਾਂ ਦਾ ਨਹੀਂ ਸਾਡਾ ਸੀ। ਮਤੀ ਦਾਸ ਸ਼ਰਮਾ ਸੀ, ਅਖੇ ਸਤੀ ਦਾਸ ਸ਼ਰਮਾ ਸੀ, ਦਿਆਲ ਦਾਸ ਸ਼ਰਮਾ ਸੀ। ਪਹਿਲਾਂ ਤੁਸੀਂ ਤੇ ਆਪਣੀ ਸ਼ਰਮ ਸੰਭਾਲ ਲਓ, ਬੇਸ਼ਰਮ ਲੋਕ ਇਹ ਗੱਲ ਕਹਿਣ। ਖੈਰ ਮੈਂ ਇਸ ਪਾਸੇ ਜਾਣਾ, ਮੇਰਾ ਵਿਸ਼ਾ ਜੋ ਹੈ ਉੱਧਰ ਚੱਲਣਾ। ਬੇਬਸੀ ਦਾ ਰੋਗ ਹੈ ਮੈਨੂੰ ਥੋੜਾ ਜਿਹਾ, ਬੇਬਸੀ ਦਾ ਰੋਗ ਹੈ, ਕਈ ਵਾਰ ਦੁਪਸਨ ਹੋ ਜਾਂਦਾ। ਅੱਜ ਸੀਮਿਤ ਹੈ ਨਾ, ਇਸ ਵਿਚਾਰ ਚ ਰਹਿਣਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ 14 ਲੜਾਈਆਂ ਲੜੀਆਂ ਤੇ ਨਾਲ ਇੱਕ ਗੱਲ ਹੋਰ ਕਮਾਲ ਦੀ ਕਰ ਦਿੱਤੀ। ਜਿਸ ਪੰਥ ਨੂੰ ਗੁਰੂ ਨਾਨਕ ਨੇ ਕਿਹਾ ਸੀ ਨਿਰਮਲ ਪੰਥ, ਮਾਰਿਆ ਸਿੱਕਾ ਜਗਤ ਨਾਨਕ ਨਿਰਮਲ ਪੰਥ ਚਲਾਇਆ। ਮਹਾਰਾਜ ਨੇ ਖੰਡੇ ਬਾਟੇ ਦਾ ਅੰਮ੍ਰਿਤ ਚਰਨ ਧੌਲ ਦੇ ਥਾਂ ਤੇ ਦੇ ਕੇ ਉਸੇ ਦਾ ਨਾਮ, ਅਰਥ ਨਹੀਂ ਬਦਲਿਆ, ਪਿਰਾਵਾਚੀ ਸ਼ਬਦ ਨੂੰ। ਨਿਰਮਲ ਪੰਥ ਤੇ ਖਾਲਸਾ ਪੰਥ ਦੇ ਅਰਥਾਂ ਚ ਕੋਈ ਫਰਕ ਨਹੀਂ, ਨਾਮ ਰੱਖ ਦਿੱਤਾ ਖਾਲਸਾ ਪੰਥ। ਔਰ ਇੱਕ ਸਿਧਾਂਤ ਦਿੱਤਾ ਕਿ ਪੁੱਤਰੋ ਤੁਸੀਂ ਮੇਰੇ ਧਰਮ ਦੇ ਬੇਟੇ ਹੋ, ਔਰ ਯਾਦ ਰੱਖਣਾ ਮੈਂ ਇੱਕ ਵਚਨ ਕੀਤਾ ਕਿ ਨਿਸ਼ਚੈ ਕਰ ਆਪਣੀ ਜਿੱਤ ਕਰੋ। ਜਿੱਤ ਉਹਨਾਂ ਦੀ ਹੁੰਦੀ ਹੈ ਜਿਹਨਾਂ ਦਾ ਨਿਸ਼ਚਾ ਠੀਕ ਹੋਵੇ, ਹਾਰਨਾ ਨਹੀਂ। ਪੰਥ ਹਾਰ ਹੀ ਨਹੀਂ ਸਕਦਾ, ਇਹ ਕਿਤੇ ਸੰਸਾਰ ਦੇ ਬੰਦਿਆਂ ਦਾ ਪੰਥ ਪੈਦਾ ਕੀਤਾ, ਪੰਥ ਕਿਵੇਂ ਹਾਰ ਜਾਏਗਾ। ਸਭ ਤੋਂ ਪਹਿਲਾਂ ਦਿੱਲੀ ਦੇ ਤਖ਼ਤ ਤੇ ਚੜ੍ਹਾਈ ਕੀਤੀ ਸਰਦਾਰ ਬਘੇਲ ਸਿੰਘ ਨੇ, ਆਪ ਜੀ ਦੇ ਯਾਦ ਹੋਏਗਾ। ਤੇ ਉਸ ਵੇਲੇ ਇਤਿਹਾਸ ਪੜ੍ਹ ਕੇ ਵੇਖ ਲੈਣਾ, ਪੰਥ ਦੀ ਜਿੱਤ ਹੋਈ। ਗੁਰੂ ਤੇਗ ਬਹਾਦਰ ਸਾਹਿਬ ਦੀ ਉਹ ਅਸਥੀਆਂ ਦੀ ਗਾਗਰ ਕੱਢੀ ਗਈ, ਗੁਰਦੁਆਰੇ ਸਾਹਿਬ ਬਣਾਏ ਗਏ। ਕਿੰਨੀਆਂ ਕੁ ਪੰਥ ਦੀਆਂ ਗੱਲਾਂ ਕੀਤੀਆਂ ਜਾਣ, ਮੈਂ ਦੋ ਤਿੰਨ ਕੁ ਗੱਲਾਂ ਜਿਹੜੀਆਂ ਵਿਸ਼ੇਸ਼ ਕਰਕੇ ਸਾਂਝੀਆਂ ਕਰਨੀ ਚਾਹੁੰਦਾ ਪੰਥ ਦੀ ਜਿੱਤ ਦੀ। ਗੁਰੂ ਗੋਬਿੰਦ ਸਿੰਘ ਸਾਹਿਬ ਦੇ 4 ਬੇਟੇ ਸਨ, ਬਿੰਦੀ ਵੰਸ਼, ਆਪਾਂ ਸਾਰੇ ਨਦੀ ਵੰਸ਼ ਹੈ। ਇਹ ਪੰਜਵਾਂ ਬੇਟਾ ਹੈ ਖਾਲਸਾ ਪੰਥ, ਇਹ ਅਮਰ ਬੇਟਾ ਹੈ ਹਮੇਸ਼ਾ ਰਹਿਣ ਵਾਲਾ। ਸਤਿਗੁਰੂ ਦੇ 4 ਬੇਟੇ ਸਨ, ਪਹਿਲੇ ਬੇਟੇ ਦਾ ਨਾਮ ਅਜੀਤ, ਅਜੀਤ ਸਿੰਘ। ਅਜੀਤ ਉਹ ਹੁੰਦਾ ਜਿਹੜਾ ਜਿੱਤਿਆ ਲੱਗਾ ਹੈ। ਜਿਸ ਵੇਲੇ ਅਜੀਤ ਦਾ ਖੂਨ ਡੁੱਲ ਰਿਹਾ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਨ ਬੇਟਾ ਤੇਰੇ ਜਿਸਮ ਦਾ ਡੁੱਲਿਆ ਖੂਨ ਕਦੇ ਮੇਰੇ ਖਾਲਸੇ ਪੰਥ ਨੂੰ ਹਾਰ ਨਹੀਂ ਦੇਗਾ, ਇਹ ਸਦਾ ਹੀ ਜਿੱਤਦਾ ਰਹੇਗਾ। ਅਜੀਤ ਹੋ ਗਿਆ ਮੇਰਾ ਖਾਲਸਾ, ਅਜੀਤ ਪੰਥ ਦੀ ਜੀਤ। ਜੁਝਾਰ ਸਿੰਘ ਵੱਲ ਜੂਝਦਿਆਂ ਵੇਖ ਕੇ ਕਿਹਾ ਸੀ ਪੁੱਤਰਾ ਤੇਰਾ ਡੁੱਲਿਆ ਖੂਨ ਜਾ ਹੀ ਨਹੀਂ ਜਾਏਗਾ, ਮੈਂ ਤੇ ਤੁਹਾਡੇ ਨਾਮ ਪਹਿਲਾਂ ਹੀ ਪੰਥ ਦੇ ਲਈ, ਪੰਥ ਦੀ ਜਿੱਤ ਲਈ ਸੰਕਲਪ ਕਰਕੇ ਹੀ ਰੱਖੇ ਸਾਂ। ਤੇਰੇ ਨਾਮ ਤੋਂ ਖਾਲਸੇ ਦੇ ਅੰਦਰ ਜੁਝਾਰ, ਜੂਝਣ ਦੀ ਸ਼ਕਤੀ। ਜੂਝਦਾ ਉਹ ਹੈ ਜਿਹੜਾ ਜ਼ੋਰਾਵਰ ਹੋਵੇ, ਜਿਹਦੇ ਬਾਹਾਂ ਚ ਤਾਕਤ ਨਹੀਂ, ਕਿਉਂ ਜੂਝੇਗਾ। ਜ਼ੋਰਾਵਰ ਵਰ ਸ੍ਰੇਸ਼ਟ, ਜ਼ੋਰ ਤਾਕਤ, ਜ਼ੋਰਾਵਰ ਦੀ ਕੁਰਬਾਨੀ ਤੋਂ ਸ੍ਰੇਸ਼ਟ ਤਾਕਤ ਨੀਹਾਂ ਵਿੱਚ ਖੜਨ ਵਾਲੇ ਸਾਹਿਬਜ਼ਾਦੇ ਦਾ ਨਾਮ ਤੇ ਇਸ ਕੁਰਬਾਨੀ, ਇਸ ਬਲੀਦਾਨ ਦਾ ਫਲ ਖਾਲਸੇ ਵਿੱਚ ਜ਼ੋਰਾਵਰੀ ਆਈ, ਤਾਕਤ ਆਈ। ਜਿਹੜਾ ਜ਼ੋਰਾਵਰ ਹੋਵੇ ਉਹ ਜੁਝਾਰ ਹੈ, ਜੂਝਦਾ ਹੈ, ਤੇ ਜੂਝਣ ਤੋਂ ਬਾਅਦ ਜਿਹਨੂੰ ਦੁਸ਼ਮਣ ਜਿੱਤ ਨਾ ਸਕੇ ਉਹਦਾ ਨਾਮ ਅਜੀਤ ਹੁੰਦਾ, ਤੇ ਜਿਹੜਾ ਆਪ ਅਜੀਤ ਹੈ ਉਹਦਾ ਅਰਥ ਬਣ ਗਿਆ ਫਤਿਹ, ਫਤਿਹ ਸਿੰਘ ਛੋਟਾ ਸਾਹਿਬਜ਼ਾਦਾ। ਪੰਥ ਕੀ ਜੀਤ, ਫਤਿਹ ਹੀ ਰਹੇਗੀ, ਕਦੇ ਹਾਰੇਗਾ ਹੀ ਨਹੀਂ ਮੇਰਾ ਪੰਥ। ਚਾਰੇ ਸਾਹਿਬਜ਼ਾਦਿਆਂ ਦੇ ਨਾਮ ਭਾਵੇਂ ਵਿਸਥਾਰ ਨਾਲ ਗੱਲ ਕਰਨ ਵਾਲੀ ਸੀ, ਸਮੇਂ ਦੀਆਂ ਹੱਦਾਂ ਟੱਪਣੀਆਂ ਨੇ। ਉਸ ਤੋਂ ਗੱਲ ਅੱਗੇ ਚੱਲਦੀ ਹੈ, ਖਾਲਸਾ ਪੰਥ ਦੇ ਅੰਦਰ ਜੂਝਣ ਵਾਲਿਆਂ ਦੀਆਂ ਗੱਲਾਂ। ਚਮਕੌਰ ਦੀ ਗੜੀ ਦੀ ਗੱਲ, 125,000 ਸੇ ਏਕ ਲੜਾਉਣ ਦੀ ਗੱਲ ਦਾ ਸੰਕਲਪ ਸਤਿਗੁਰਾਂ ਨੇ ਪੂਰਾ ਕੀਤਾ, ਪੰਥ ਦੀ ਜ਼ਿੰਮੇਵਾਰੀਆਂ ਆ ਗਈਆਂ। ਸਮਾਂ ਆਇਆ। ਇੱਕ ਦਿਨ ਐਸੀ ਭਿਆਨਕ ਹਨੇਰੀ ਚੱਲੀ ਪੰਥ ਖਾਲਸੇ ਤੇ, ਘੱਲੂਘਾਰਾ ਜਿਹੜਾ ਵੱਡਾ ਘੱਲੂਘਾਰਾ ਕੁੱਪਰ ਹੀੜੇ ਵਾਲਾ, ਮੈਂ ਕੇਵਲ ਇਤਿਹਾਸ ਦੇ ਇਸ਼ਾਰੇ ਕਰਨੇ ਖੋਲ ਕੇ ਦੱਸਣ ਦੇ ਸਮੇਂ ਨੇ, 30,000 ਜਾਨੇ ਨੁਕਸਾਨ ਹੋਇਆ ਸਾਡਾ, 30,000। ਇਹਦੇ ਚ ਦੁਸ਼ਮਣ ਨੇ ਅਨਾਊਂਸ ਕੀਤਾ ਆਰੇ ਫੈਸਲਾ ਕੋਲ ਲੜਾਈ ਸੀ, ਗੋਲ ਘੇਰੇ ਦੇ ਵਿੱਚ ਲੜਾਈ ਸੀ, ਲੜਾਈ ਲੜੀ ਜਾ ਰਹੀ ਸੀ ਅਬਦਾਲੀ ਦੇ ਨਾਲ। ਅਖੀਰ ਵਿੱਚ ਬਹੁਤੀਆਂ ਫੌਜਾਂ ਸਨ, ਇੱਕ ਇੱਕ ਕਰਕੇ ਕੁਰਬਾਨ ਹੁੰਦੇ ਹੁੰਦੇ ਬੱਚੇ ਵੀ, ਬੀਬੀਆਂ ਵੀ, ਬਿਰਧ ਵੀ, ਨੌਜਵਾਨ ਵੀ ਸ਼ਹੀਦ ਹੋ ਗਏ, 30,000 ਜਾਨੀ ਨੁਕਸਾਨ ਹੋ ਗਿਆ, ਜੰਗ ਸਮਾਪਤ ਹੋਇਆ ਤੇ ਦੁਸ਼ਮਣ ਆਪਣੀਆਂ ਤੰਬੂਆਂ ਦੇ ਵਿੱਚ ਗੱਲਾਂ ਕਰਦਾ ਕਿ ਕਹਿੰਦੇ ਸੀ ਪੰਥ ਜਿੱਤਦਾ, ਅੱਜ ਅਸੀਂ ਪੰਥ ਨੂੰ ਜਿੱਤ ਲਿਆ, ਕੋਈ ਸਿੱਖ ਨਹੀਂ ਬਚਿਆ, ਕੋਈ ਜੀਵਤ ਨਹੀਂ ਚੱਲਿਆ। ਉਹਨਾਂ ਲਾਸ਼ਾਂ ਦੇ ਵਿੱਚ ਪਏ ਹੋਏ ਬੇਹੋਸ਼ੀ ਦੀ ਹਾਲਤ ਵਿੱਚ ਇੱਕ ਸਿੱਖ ਦੀ ਹੋਸ਼ ਪਰਤਦੀ ਹੈ, ਵੇਖਦਾ ਹੈ ਮੈਦਾਨ ਏ ਜੰਗ ਚ ਮੇਰੇ ਭਰਾ ਸਾਰੇ ਜੂਝ ਕੇ ਸ਼ਹੀਦ ਹੋ ਗਏ, ਮੈਂ ਅੱਜ ਜੀਵਤ ਹਾਂ। ਤੰਬੂਆਂ ਦੀ ਆਵਾਜ਼ ਸੁਣੀ, ਇਹ ਕੌਣ ਹਨ ਕਮਕਤ ਜਿਹੜੇ ਕਹਿ ਰਹੇ ਨੇ ਪੰਥ ਹਾਰ ਗਿਆ, ਪੰਥ ਹਾਰ ਹੀ ਨਹੀਂ ਸਕਦਾ ਕਦੇ, ਉੱਠਿਆ ਜੇਕਰ ਕੋਈ ਬਹੁਤੀਆਂ ਚੋਟਾਂ ਨਹੀਂ ਸਨ, ਕੋਈ ਸਿਰ ਦੀ ਐਸੀ ਚੋਟ ਸੀ ਜਿਸਨੇ ਬੇਹੋਸ਼ੀ ਲਿਆ ਦਿੱਤੀ ਸੀ, ਹੋਸ਼ ਆ ਗਈ, ਉਹਨੇ ਆਪਣਾ ਨੇਜਾ ਸੰਭਾਲਿਆ, ਆਪਣੇ ਪੀਲਾ ਵਸਤਰ ਉਹਦੇ ਨਾਲ ਪਾੜ ਕੇ ਵਰਸ਼ੇ ਦੇ ਨਾਲ ਬੰਨ ਕੇ ਉਹਨੂੰ ਗੱਡ ਦਿੱਤਾ ਧਰਤੀ ਵਿੱਚ, ਪਰ ਉਸ ਨੂੰ ਗੱਡਣ ਤੋਂ ਬਾਅਦ ਆਪਣੀ ਸ੍ਰੀ ਸਾਹਿਬ ਦੇ ਮੁੱਠੇ ਤੇ ਹੱਥ ਗਿਆ, ਉੱਚੇ ਦੇ ਕੇ ਕਿਹਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ, ਪੰਥ ਕੀ ਜੀਤ ਕਹਿ ਦਿੱਤਾ, ਪੰਥ ਕੀ ਜੀਤ, ਉਹ ਕੌਣ ਹੋ ਤੁਸੀਂ ਪੰਥ ਨੂੰ ਜਿੱਤਣ ਵਾਲੇ, ਆਓ ਪੰਥ ਆਏ ਸਮੇਂ ਪੰਥ ਨੂੰ ਵੀ ਕੋਈ ਜਿੱਤ ਸਕਦਾ। ਅੱਲਾ ਅੱਲਾ ਦੀਆਂ ਗੱਲਾਂ ਹੋਣ ਲੱਗ ਪਈਆਂ, ਯਾ ਖੁਦਾ ਯਾ ਖੁਦਾ, ਕਈਆਂ ਨੂੰ ਤੇ ਇਹ ਸ਼ੱਕ ਪੈ ਗਿਆ ਕਿ ਮਰਿਆ ਹੋਇਆ ਚ ਇੱਕ ਉੱਠਿਆ, ਕਿਤੇ ਹੋਰ ਬਣਾ ਉੱਠ ਖੜਨ, ਇਹਨਾਂ ਕੁ ਵਕਤਾਂ ਦਾ ਕੀ ਪਤਾ, ਕਿਤੇ ਮਰੇ ਉੱਠਣ ਲੱਗ ਪਏ, ਇੱਕ ਨੇ ਚਕਾਰਾ ਛੱਡਿਆ ਖਬਰੇ ਹੋਰ ਵੀ ਉੱਠ ਖੜਨ, ਡਰ ਗਏ ਸਿਪਾਹੀਆਂ ਦੇ ਦਿਲ, ਕੀ ਆਫਤਾ ਹੋਈ, ਇੱਕ ਤੇ ਕਿਆਮਤ ਦਾ ਦਿਨ ਤਾਂ ਨਹੀਂ ਆ ਗਿਆ ਸਾਡੇ ਦੇ, ਇੱਕ ਸਿੰਘ ਹੈ ਘੇਰਾ ਪੈ ਗਿਆ, ਸਵੇਰ ਹੋਈ ਹੈ ਤੇ ਇੱਕ ਕਮਾਂਡਰ ਨਾਲ ਲੈ ਕੇ ਫੌਜੀ ਦਸਤੇ ਨੂੰ ਸਿੰਘ ਜੀ ਨੂੰ ਪਏ ਘੇਰੇ ਦੇ ਵਿੱਚ ਸਾਹਮਣੇ ਆ ਕੇ ਕਹਿੰਦਾ ਕਹਿੰਦਾ ਸਿੱਖਾ ਤੈਨੂੰ ਆਪਣੀ ਜਾਨ ਪਿਆਰੀ ਨਹੀਂ, ਕਹਿੰਦਾ ਮੂਰਖ ਜਿਹਦਾ ਨਾਮ ਸਿੱਖ ਹੁੰਦਾ ਉਹ ਕਿਸੇ ਨੂੰ ਵੀ ਪਿਆਰੀ ਨਹੀਂ ਹੁੰਦੀ ਜਾਨ, ਉਹਨੂੰ ਜੇ ਧਰਮ ਪਿਆਰਾ ਹੁੰਦਾ, ਤੇਰਾ ਤਾਂ ਸਵਾਲ ਹੀ ਗਲਤ ਹੈ, ਅਸੀਂ ਤੇ ਸੀਸ ਦੇ ਕੇ ਸਿੱਖੀ ਲਈ, ਪਹਿਲਾਂ ਮਰਨ ਕਬੂਲ ਕਬੂਲਿਆ, ਤੂੰ ਕੋਈ ਕੰਮ ਨਹੀਂ ਗੱਲ ਕਰ, ਨਕਮੀਆਂ ਗੱਲਾਂ ਨਾ ਕਰ, ਕਹਿੰਦਾ ਮੈਂ ਤੇਰੇ ਨਾਲ ਕੁਝ ਸਵਾਲ ਜਵਾਬ ਕਰਨੇ ਚਾਹੁੰਦਾ, ਕਹਿੰਦਾ ਦਿਲ ਖੋਲ ਕੇ ਕਰ, ਕਹਿਣ ਲੱਗਾ ਐਡਾ ਵੱਡਾ ਤੁਹਾਡਾ ਨੁਕਸਾਨ ਹੋ ਗਿਆ ਤੇ ਸਿੰਘ ਸਾਰੇ ਸ਼ਹੀਦ ਹੋ ਗਏ ਤੇ ਤੈਨੂੰ ਇਹ ਪਤਾ ਵੀ ਤੇਰੇ ਜਕਾਰਾ ਛੱਡਣ ਦਾ ਤੈਨੂੰ ਸੌਦਾ ਕਿੰਨਾ ਮਹਿੰਗਾ ਪੈ ਸਕਦਾ, ਉਹ ਤੈਨੂੰ ਤੇ ਚਾਹੀਦਾ ਸੀ ਚੁੱਪ ਕਰਕੇ ਇੱਥੋਂ, ਜੇ ਤੇਰੀ ਜਾਨ ਬਚ ਗਈ ਖਿਸ ਜਾਂਦਾ ਇੱਥੋਂ, ਚਲਾ ਜਾਣਾ ਸੀ ਤੈਂ ਜਾਨ ਬਚਾ ਕੇ, ਤੈਨੂੰ ਪਤਾ ਵੀ ਹੁਣ ਕੀ ਹੋਏਗਾ, ਉਹ ਕਹਿੰਦਾ ਮੂਰਖ ਮੈਂ ਤੇ ਤੁਹਾਨੂੰ ਆਵਾਜ਼ਾਂ ਮਾਰ ਕੇ ਕੋਲ ਬੁਲਾਇਆ, ਜਕਾਰਾ ਛੱਡਣ ਦਾ ਹੋਰ ਅਰਥ ਕੀ ਸੀ, ਮੈਂ ਤੁਹਾਡੇ ਜ਼ਬਾਨ ਤੋਂ ਇਹ ਸੁਣ ਕੇ ਕਿ ਪੰਥ ਹਾਰ ਗਿਆ, ਪੰਥ ਕਦੀ ਨਹੀਂ ਹਾਰਦਾ, ਕਹਿੰਦਾ ਕਿੱਥੇ ਆ ਪੰਥ, ਕਹਿੰਦਾ ਤੇਰੀਆਂ ਅੱਖਾਂ ਨਹੀਂ, ਆ ਸਾਹਮਣੇ ਕੌਣ ਖੜਾ, ਪੰਥ ਹੈ, ਪੰਥ ਸਿਧਾਂਤਾਂ ਦਾ ਨਾਮ ਹੈ, ਇਹ ਖਾਲਸਾ ਪੰਥ ਹੈ, ਜਿੰਨੀ ਦੇਰ ਤੱਕ ਮੈਂ ਜਿਉਂਦਾ ਉਹ ਮੇਰੇ ਜਿਉਂਦਿਆਂ ਤਾਂ ਕੀ ਮੇਰੇ ਸ਼ਹੀਦ ਹੋਣ ਤੋਂ ਬਾਅਦ ਵੀ ਕਿਤੇ ਭੁੱਲ ਗਏ ਨਾ ਕਹਿਦੀ। ਕਹਿੰਦਾ ਹੁਣ ਤੇ ਮੈਂ ਹੀ ਉੱਠਿਆ, ਕਿਤੇ ਸਾਰੇ ਹੀ ਨਾ ਉੱਠ ਖੜਨੇ। ਉਹਨਾਂ ਨੂੰ ਹੋਰ ਸ਼ੱਕ ਹੋ ਗਿਆ, ਇਹਦੇ ਕੰਮ ਹੀ ਵਿਗੜ ਗਿਆ, ਇਹ ਤਾਂ ਮਰਿਆ ਉੱਠਿਆ। ਇਹ ਗੱਲ ਸੁਣ ਕੇ ਬਾਕੀ ਦੇ ਵੀ ਉੱਠਣਗੇ, ਹੁਣ ਤੇ ਮੈਂ ਹੀ ਉੱਠਿਆ। ਅੱਲਾ ਅੱਲਾ, ਹੱਥ ਕੰਬਣ ਲਾ ਕੇ ਸੂਰਮਿਆਂ ਦੇ, ਇਹਦੇ ਨਾਲ ਕੌਣ ਲੜੇਗਾ, ਇਹਦੇ ਸਾਥੀ ਹੋਰ ਵੀ ਉੱਠਣਗੇ। ਡਰ ਗਏ, ਸਿੰਘ ਨੇ ਨੀਤੀ ਤੋਂ ਕੰਮ ਲਿਆ। ਕਹਿਣ ਲੱਗਾ ਇਹ ਗੱਲ ਕਦੇ ਭੁੱਲ ਕੇ ਨਹੀਂ ਕਰਨੀ। ਗੱਲ ਰਹੀ ਲੜਨ ਦੀ, ਕਹਿੰਦਾ ਮੈਂ ਤਿਆਰ ਪ੍ਰਤਿਆਰ ਹਾਂ, ਤੁਹਾਡੇ ਚੋਂ ਜਿਹੜਾ ਸਭ ਤੋਂ ਵਧੀਆ ਸੂਰਮਾ ਤੁਹਾਨੂੰ ਛਾਂਟ ਕੇ ਮੇਰੇ ਕੋਲ ਭੇਜੋ। ਤੇ ਉਹ ਜਰਨੈਲ ਫੌਜਾਂ ਦਾ ਕਹਿੰਦਾ ਵੀ ਮੈਂ ਸਿੱਖ ਦੀ ਬਹਾਦਰੀ ਜੰਗ ਤੇ ਮੁਕੇ ਗਿਆ। ਉਹ ਕਹਿੰਦਾ ਮੈਂ ਬਹਾਦਰੀ ਵੇਖਣੀ ਚਾਹੁੰਦਾ। ਕਹਿੰਦਾ ਵੀ ਸਿੱਖ ਦੇ ਨਾਲ ਇਕੱਲੇ ਨਾਲ ਇਕੱਲਾ ਲੜੂਗਾ, ਇੱਕ ਦੇ ਨਾਲ ਮੈਂ ਦੋ ਨਹੀਂ ਭੇਜਣੇ। ਜਿਹਦੀ ਵਿਚਾਰੇ ਦੀ ਵਾਰੀ ਆਈ, ਅੱਧਾ ਕਿਤਾ ਪਹਿਲਾਂ ਹੀ ਮਰ ਗਿਆ ਸੀ ਉਹ ਸਿੰਘ ਦੇ ਸਾਹਮਣੇ ਆਉਣ ਤੋਂ, ਤੇ ਜਾਂਦਾ ਹੀ ਇੱਕ ਸੈਕਿੰਡ ਵਿੱਚ ਝੜਕਾ ਦਿੱਤਾ। ਜਿਹੜੇ ਦੂਸਰੇ ਕਹਿੰਦੇ ਜੀ ਹੁਣ ਇਕੱਲੇ ਨੂੰ ਨਾ ਭੇਜਿਓ, ਇਕੱਲਾ ਭੇਜਿਆ ਸੀ ਇਹ ਵੇਖ ਲਓ ਇਹੀ ਕੁਛ ਹੋਊਗਾ। ਫਿਰ ਦੋ ਭੇਜੇ, ਦੋ ਵੀ ਝੜਕਾ ਦਿੱਤੇ। ਫਿਰ ਤਿੰਨ ਤਿੰਨ ਭੇਜੇ, ਪੰਜ ਪੰਜ ਭੇਜੇ, ਦਸ ਭੇਜੇ। ਸਿੰਘ ਜੀ ਕਹਿਣ ਲੱਗਾ ਓਏ ਮੂਰਖ, ਮੈਂ ਆਪਣੇ ਨਿਸ਼ਾਨੇ ਚ ਕਾਮਯਾਬ ਹੋ ਗਿਆ, ਹੁਣ ਜੇ ਸ਼ਹੀਦੀ ਆ ਜਾਏਗੀ ਤੇ ਕਲਗੀ ਵਾਲੇ ਦਰਬਾਰ ਦੇ ਵਿੱਚ ਸੁਰਖਰੂ ਹੋ ਕੇ ਜਾ ਰਹੇ ਹਾਂ ਤੇ ਕਈਆਂ ਨੂੰ ਨਾਲ ਲੈ ਕੇ ਜਾ ਰਹੇ ਹਾਂ। ਤੇ ਫਿਰ ਇਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਸਿੰਘ ਤੇ ਹਮਲਾ ਕੀਤਾ। ਪਰ ਇਹ ਗੱਲ ਕਹਿੰਦੇ ਸਨ, ਕਹਿੰਦੇ ਬਈ ਦੇਖਿਓ ਕਿਤੇ ਭੁੱਲ ਗਏ ਨਾ ਕਹਿ ਦਿਓ ਵੀ ਪੰਥ ਦੀ ਹਾਰ ਹੋ ਗਈ, ਸਾਡੀ ਜਿੱਤ ਹੋ ਗਈ, ਚੁੱਪ ਕਰਕੇ ਚਲੇ ਚਲੋ ਛੇਤੀ ਛੇਤੀ, ਕਿਤੇ ਹੋਰ ਨਾ ਕੋਈ ਮਰਿਆ ਉੱਠ ਖੜੇ। ਇਹਨਾਂ ਦਾ ਕੋਈ ਵਿਸਾ ਨਹੀਂ, ਇੱਕ ਉੱਠਿਆ ਸੀ ਕਾਬੂ ਕਰਨਾ ਬੜਾ ਔਖਾ, ਪੰਥ ਕੀ ਜੀਤ। ਬੋਤਾ ਸਿੰਘ ਗਰਜਾ ਸਿੰਘ ਦੀ ਗੱਲ, ਟੈਕਸ ਲੱਗਿਆ, ਸ਼ਾਹੀ ਸੜਕ ਰੋਕੀ, ਕਹਿ ਦਿਓ ਖਾਨੋ ਭਾਬੀ ਨੂੰ ਕਹਿ ਦਿੱਤਾ, ਤਰਕ ਮਾਰੀ, ਕਿਹਾ ਵੀ ਖਾਲਸਾ ਰਾਜ ਕਾਇਮ ਹੋ ਗਿਆ। ਇੱਕ ਸਿੰਘ ਨਹੀਂ, ਸਰਕਾਰ ਕਹਿੰਦੀ ਹੈ ਜੇ ਕੋਈ ਸੂਰਮੈ ਸਰੋਵਰ ਚ ਇਸ਼ਨਾਨ ਕਰਕੇ ਵਿਖਾਵੇ, ਸਿੰਘ ਸਣੇ ਕੇ ਅਸੀਂ ਇਸ਼ਨਾਨ ਕਰਕੇ ਜਗਾਣਾ ਛੱਡਦਾ ਕਿ ਮੈਂ ਜੀਉਂ ਨਾ, ਅਸੀਂ ਇਸ਼ਨਾਨ ਕਰ ਸਕਦੇ ਹਾਂ। ਪੰਥ ਦੀ ਜੀਤ। ਅੰਗਰੇਜ਼ ਦੇ ਸਮੇਂ ਦੀ ਇੱਕ ਉਦਾਹਰਣ ਦੇ ਕੇ ਮੈਂ ਆਪਣੀ ਗੱਲ ਸਮਾਪਤ ਕਰਦਾ। ਇਹ ਵੈਦਿਕ ਪ੍ਰਮਾਣ ਨਾ ਜਾਣਨਾ ਲੌਕਿਕ, ਇਹ ਲੋਕਾਂ ਦੀ ਜ਼ਬਾਨ ਤੇ ਆ ਕਿਤੇ ਲਿਖਤ ਚ ਨਹੀਂ ਆਇਆ, ਹੋ ਸਕਦਾ ਕਿਸੇ ਲਿਖਾਰੀ ਲਿਖ ਦਿੱਤਾ ਹੋਵੇ, ਮੈਂ ਇਹਦਾ ਵੀ ਦਾਅਵਾ ਨਹੀਂ ਕਰਦਾ, ਪਰ ਇਹ ਆਮ ਕਰਕੇ ਜ਼ਬਾਨ ਤੇ ਆ ਰਹੇ। ਇੱਕ ਲੜਾਈ ਦੇ ਅੰਦਰ ਅੰਗਰੇਜ਼ ਅਫਸਰ ਇੰਨਾ ਹੈਰਾਨ ਹੋਇਆ, ਕਹਿੰਦਾ ਜਿੱਥੇ ਇੱਕ ਸਿੰਘ ਸ਼ਹੀਦ ਹੋਇਆ ਉੱਥੇ ਸੈਂਕੜੇ ਅੰਗਰੇਜ਼ ਮਰੇ ਪਏ। ਇਸ ਇਹਦਾ ਮੈਦਾਨ ਦਾ ਮੁਆਇਨਾ ਕਰਨ ਵਾਸਤੇ ਜਰਨੈਲ ਆਉਂਦਾ ਇੱਕ ਲਿਖਾਰੀ ਨਾਲ ਲਿਖਣ ਵਾਲਾ, ਕਿ ਮੇਰੀ ਬਹਾਦਰੀ ਲਿਖ, ਇੰਗਲੈਂਡ ਦੇ ਇਤਿਹਾਸ ਵਿੱਚ ਜਾ ਕੇ ਦਰਜ ਹੋਣੀ ਹੈ, ਬਹਾਦਰੀ ਲਿਖ, ਮੈਂ ਸਿੱਖਾਂ ਨੂੰ ਕਿਵੇਂ ਜਿੱਤਿਆ। ਦੂਰ ਤੋਂ ਨਜ਼ਰ ਪਈ ਇੱਕ ਸਿੱਖ ਦੀਆਂ ਦੋਵੇਂ ਲੱਤਾਂ ਵੱਢੀਆਂ ਹੋਈਆਂ, ਤਲਵਾਰਾਂ ਦੇ ਨਾਲ ਦੋਵੇਂ ਲੱਤਾਂ ਕੱਟੀਆਂ ਗਈਆਂ, ਇੱਕ ਬਾਂਹ ਕੱਟੀ ਗਈ, ਇੱਕ ਹੱਥ ਦੇ ਵਿੱਚ ਸ਼ਸਤਰ ਹੈ ਰਿਵਾਲਵਰ, ਅਜੇ ਪ੍ਰਾਣ ਹੈ, ਖੂਨ ਵਗ ਤੁਰਿਆ। ਯਾਦ ਕੀਤਾ ਕਲੰਗੀ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਉਹ ਕੋਈ ਤੇ ਯਾਦ ਕਰਦਾ ਮਰਨ ਲੱਗਿਆ ਆਪਣੀ ਮਾਂ ਨੂੰ, ਕੋਈ ਬਾਪ ਨੂੰ, ਕੋਈ ਪਤਨੀ ਨੂੰ, ਤੇ ਕੋਈ ਆਪਣਿਆਂ ਪੁੱਤਰਾਂ ਨੂੰ, ਕੋਈ ਜ਼ਮੀਨ ਜਾਇਦਾਦ ਮਕਾਨ ਨੂੰ। ਤੇ ਸਤਿਗੁਰੂ ਤੋਂ ਸਭ ਦੀ ਇੱਛਾ ਪੂਰੀ ਕਰਨ ਵਾਲਾ ਹੈ, ਮੇਰੇ ਇਸ ਰਿਵਾਲਵਰ ਦੇ ਵਿੱਚ ਤਿੰਨ ਗੋਲੀਆਂ ਬਾਕੀ ਰਹਿੰਦੀਆਂ, ਤੇ ਜੇ ਕਿਰਪਾ ਕਰਕੇ ਮੇਰਾ ਸ਼ਿਕਾਰ ਮੇਰੇ ਕੋਲ ਭੇਜਦੇ, ਮੇਰੇ ਲੱਤਾਂ ਕੰਮ ਨਹੀਂ ਕਰਦੀਆਂ, ਮੈਂ ਦੁਸ਼ਮਣ ਕੋਲ ਜਾਵਾਂ। ਮੇਰੀ ਤਮੰਨਾ ਹੈ ਕਿ ਜੇ ਕਿਤੇ ਮੇਰੀ ਸ਼ਹੀਦੀ ਵੇਖਣ ਤੋਂ ਬਾਅਦ ਕੋਈ ਲੇਖਕ ਆ ਗਿਆ, ਉਹਨੇ ਮੇਰੇ ਹੱਥ ਦਾ ਰਿਵਾਲਵਰ ਤੇ ਤਿੰਨ ਗੋਲੀਆਂ ਬਾਕੀ ਬਚੀਆਂ ਵੇਖ ਲਈਆਂ, ਮੇਰੇ ਮੱਥੇ ਤੇ ਕਲੰਕ ਲੱਗ ਜਾਏਗਾ। ਪੰਥ ਦੀ ਜਿੱਤ ਦੀ ਨਿਸ਼ਾਨੀ ਨਹੀਂ ਇਹ, ਇਸ ਲਈ ਮੈਂ ਮਜ਼ਬੂਰ ਹਾਂ ਮੇਰੇ ਕੋਲ ਮੇਰੇ ਦੁਸ਼ਮਣ ਨੂੰ ਕੱਲ ਦੇ। ਤੇ ਅਫਸਰ
ਪਹਾੜੇ ਦੇ ਟੱਟੂ ਮੂਹਰੇ ਮੂਹਰੇ ਆਹ ਦੇਖੋ ਜੀ ਇਹ ਬਹਾਦਰੀ ਇਸ ਲਈ ਹੈ ਜਨਾਬ ਆਹ ਦੇਖੋ ਲੱਤਾਂ ਦੋਨੇ ਬੜੀਆਂ ਇੱਕ ਬਾਂਹ ਵੱਡੀ ਹੈ ਅਜੇ ਵੀ ਮਰੇ ਪਏ ਦੇ ਹੱਥ ਵਿੱਚ ਸ਼ਸਤਰ ਹੈ ਕਹਿੰਦਾ ਵਾਹ ਬਈ ਇਹਨੂੰ ਜ਼ਰੂਰ ਵੇਖਣਾ ਜੱਟ ਮਚਲਾ ਖੁਦਾ ਨੂੰ ਲੈ ਗਏ ਚੋਰ ਉਹ ਵੀ ਮਚਲਾ ਜਾ ਹੋਇਆ ਪੈ ਰਿਹਾ ਸਵਾਸਾਂ ਦੀ ਕਿਤੇ ਪੇਟ ਫੁੱਲਣ ਦੀ ਵੀ ਗੱਲ ਜਜਮੈਂਟ ਨਾ ਹੋ ਜਾਏ ਸਵਾਸ ਬਰੀਕ ਕਰ ਲਏ ਕਹਿੰਦਾ ਆ ਜਾ ਪੁੱਤ ਤੈਨੂੰ ਇਹ ਵੇਚਦਾ ਅੜੀ ਕੇ ਤੈਨੂੰ ਰਿਹਾ ਆ ਜਾ ਕੇ ਉਹ ਨੇੜੇ ਆਉਂਦਾ ਜਿਸ ਵੇਲੇ ਐਨ ਕੋਲ ਆ ਗਿਆ ਕਾੜ ਕਾੜ ਕਰਕੇ ਤਿੰਨ ਗੋਲੀਆਂ ਮਾਰੀਆਂ ਤੇ ਤਿੰਨ ਗੜੀ ਚੜਾ ਦਿੱਤੇ ਅੰਗਰੇਜ਼ ਨੇ ਕੰਨਾਂ ਨੂੰ ਹੱਥ ਲਾਇਆ ਔਰ ਕਿਹਾ ਕਹਿੰਦੇ ਸਿੱਖ ਦੇ ਮਰੇ ਪਏ ਦੇ ਅੱਠ ਦਿਨ ਕੋਲ ਨਹੀਂ ਜਾਣਾ ਚਾਹੀਦਾ ਅੱਠ ਦਿਨ ਇਹਨਾਂ ਦਾ ਕੋਈ ਪਤਾ ਨਹੀਂ ਅੱਠਾਂ ਦਿਨਾਂ ਚ ਕਦੋਂ ਉੱਠ ਕੇ ਖੜਾ ਹੋ ਜਾਣ ਅੱਠ ਦਿਨਾਂ ਤੱਕ ਅਤਵਾਰ ਨਾ ਕਰੋ ਮਰੇ ਹੋਏ ਦਾ ਪੰਥ ਦੀਆਂ ਜਿੱਤਾਂ ਦੀ ਗੱਲ ਕੇਵਲ ਜ਼ਬਾਨੀ ਨਹੀਂ ਪੰਥ ਦੀ ਜਿੱਤ ਪੰਥ ਨਿਰਮਲ ਪੰਥ ਖਾਲਸ ਪੰਥ ਇਹ ਲੜਾਈਆਂ ਬਾਹਰ ਦੀਆਂ ਤੇ ਸ਼ਬਦਾਂ ਦੀਆਂ ਤੇ ਸਤਿਗੁਰੂ ਨੇ ਇੱਕ ਰਸਤਾ ਸਾਨੂੰ ਜੋ ਪੰਥ ਦਾ ਇਹ ਭਗਤੀ ਦਾ ਰਾਹ ਦਿੱਤਾ ਹੈ ਭਗਤੀ ਦਾ ਰਸਤਾ ਹੈ ਇਹਦੇ ਚ ਅੰਦਰ ਕਾਮ ਕਰੋ ਲੋਭ ਅਹੰਕਾਰ ਦੇ ਨਾਲ ਫਤਿਹ ਉਦਣ ਹੋਏਗੀ ਫਤਿਹ ਭਈ ਮਨ ਜੀਤ ਫਤਿਹ ਅਸਲੀ ਉਦਣ ਹੈ ਜਦੋਂ ਮਨ ਜਿੱਤਿਆ ਗਿਆ ਮਨ ਜੀਤੇ ਜਗ ਜੀਤ ਮਨ ਜੀਤੇ ਜਗ ਜੀਤ ਜਿਸ ਵੇਲੇ ਮਨ ਜਿੱਤਿਆ ਗਿਆ ਸੰਪੂਰਨ ਫਤਿਹ ਹੋ ਗਈ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਪੰਥ ਕੀ ਜੀਤ ਦਾ ਵਿਸ਼ਾ ਸੀ ਗੁਰੂ ਕਿਰਪਾ ਕਰੇ ਬਹੁਤ ਸਾਰੀਆਂ ਵਿਚਾਰਾਂ ਜਿਹੜੀਆਂ ਇਹਦੇ ਚ ਮੈਨੂੰ ਬੜੀਆਂ ਸੀਮਿਤ ਕਰਨੀਆਂ ਪਈਆਂ ਸਮੇਂ ਅਨੁਸਾਰ ਸੋਭਨੀਕ ਹੋਈਦਾ ਇੱਥੇ ਸਮਾਪਤੀ ਜੋ ਕੁਝ ਸੁਣਿਆ ਜੋ ਗੁਰਮਤ ਦੀਆਂ ਵਿਚਾਰਾਂ ਉਹ ਹਿਰਦੇ ਧਾਰਨ ਕਰ ਲੈਣੀਆਂ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ ਭੁੱਲਾਂ ਚੁੱਕਾਂ ਦੀ ਖੇਵਾਂ ਜੀ ਦਸ਼ਮੇਸ਼ ਦਰਬਾਰ ਦੇ ਪ੍ਰਬੰਧਕਾਂ ਦਾ ਦਾਸ ਇਸ ਗੱਲੋਂ ਧੰਨਵਾਦ ਕਰਦੇ ਕਿ ਐਸੇ ਪ੍ਰੋਗਰਾਮ ਕਰਕੇ ਆ ਸਾਰੇ ਪੰਥ ਖਾਲਸੇ ਦੀਆਂ ਖੁਸ਼ੀਆਂ ਲੈ ਰਹੇ ਅੱਜ ਤੁਹਾਡੀ ਸਟੇਜ ਦੀਆਂ ਗੱਲਾਂ ਸੰਸਾਰ ਦੇ ਕੋਨੇ ਕੋਨੇ ਚ ਬੈਠੇ ਸਿੱਖ ਕਹਿੰਦੇ ਨੇ ਸਰੀ ਦੇ ਅੰਦਰ ਦਸ਼ਮੇਸ਼ ਦਰਬਾਰ ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਦੇ ਸਿਧਾਂਤਾਂ ਦੀ ਗੱਲ ਹੋ ਰਹੀ ਹੈ ਇਸੇ ਤਰ੍ਹਾਂ ਮਹਾਰਾਜ ਤੁਹਾਨੂੰ ਬਲ ਬਖਸ਼ੇ ਸਾਰੀਆਂ ਸੰਗਤਾਂ ਨੂੰ ਬਲ ਬਖਸ਼ੇ ਸਤਿਗੁਰੂ ਸਾਰਿਆਂ ਮਹਾਂਪੁਰਸ਼ਾਂ ਦਾ ਸਿੰਘ ਸਾਹਿਬ ਭਾਈ ਰਾਮ ਸਿੰਘ ਜੀ ਦਾ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ ਜਾਂ ਪਹਿਲੇ ਗਿਆਨੀ ਸਿੰਘ ਜਿਹੜੇ ਬੋਲ ਕੇ ਸਭ ਦਾ ਧੰਨਵਾਦ ਤੇ ਆਪ ਜੀ ਦਾ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ